ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵਹਿ ਬਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੈ ਜੇ ਸਤਿਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾ ਇੱਕ ਗਾਵਹਿ ਇੱਕ ਭਗਤ ਕਰੇ ਨਾਮ ਨਾ ਪਾਵਹਿ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਉਰਤਾਰ ਆਪਣਾ ਪਿਰ ਰੱਖਿਆ ਸਦਾ ਉਰਤਾਰ ਭਗਤ ਕਰੇ ਮੂਰਖ ਆਪ ਜਣਾਵਹਿ ਨੱਚ ਨੱਚ ਟੱਪੈ ਬਹੁਤ ਦੁੱਖ ਪਾਵਹਿ ਨੱਚਿਐ ਟੱਪਿਐ ਭਗਤ ਨਾ ਹੋਇ ਸ਼ਬਦ ਮਰੈ ਭਗਤ ਪਾਏ ਜਨ ਕੋ ਜਨ ਸੋਇ ਭਗਤ ਵਛਲ ਭਗਤ ਕਰਾਏ ਸੋਇ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵੈ ਬਿਰਥਾ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸਤਿਗੁਰੂ ਦੀ ਅਪਾਰ ਮਿਹਰ ਦੇ ਨਾਲ ਗੁਰਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਗੌੜੀ ਰਾਗ ਦੇ ਵਿੱਚ ਚੱਲ ਰਹੀ ਹੈ ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਇਹ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਗੁਰੂ ਅਮਰਦਾਸ ਮਹਾਰਾਜ ਦਾ ਪਵਿੱਤਰ ਉਪਦੇਸ਼ ਚੱਲ ਰਿਹਾ ਹੈ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਤਾਂ ਨੇ ਸਰਵਣ ਕੀਤਾ ਹੈ, ਇਹਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖ ਇਹ ਸਰਵਣ ਕਰਵਾਉਂਦੇ ਸਨ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਹਰਜਸ ਵੀ ਕਰਦੇ ਹਾਂ, ਪਰ ਪਤਾ ਨਹੀਂ ਕਿਉਂ ਕੋਈ ਸਾਡੇ ਮਨ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ। ਇਹੀ ਸਵਾਲ ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਸਿੰਘਾਂ ਨੇ ਕੀਤਾ ਸੀ ਕਿ ਇਹ ਚੋਜੀ ਪਾਤਸ਼ਾਹ ਗਰੀਬਨ ਵਾਜ ਸਤਿਗੁਰੂ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਕੀਰਤਨ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਪਤਾ ਨਹੀਂ ਕਿਉਂ ਕੋਈ ਖਾਸ ਸਵਾਦ ਨਹੀਂ ਆਉਂਦਾ, ਕੋਈ ਗੱਲ ਨਹੀਂ ਬਣਦੀ। ਤਾਂ ਚੋਜੀ ਪਾਤਸ਼ਾਹ ਨੇ ਉਹਨਾਂ ਸਿੰਘਾਂ ਦਾ ਸਵਾਲ ਸੁਣ ਕੇ ਬਚਨ ਕੀਤਾ, ਖਾਲਸਾ ਜੀ, ਮੌਸਮ ਗਰਮੀ ਦਾ ਹੈ, ਬਹੁਤ ਪਿਆਸ ਲੱਗੀ ਹੈ, ਤੁਸੀਂ ਸ਼ਰਦਾਈ ਤਿਆਰ ਕਰੋ। ਸਿੰਘਾਂ ਨੇ ਖਸ ਖਸ, ਬਦਾਮ, ਕਾਲੀਆਂ ਮਿਰਚਾਂ, ਮਗਜ਼ ਪਾ ਕੇ ਸ਼ਰਦਾਈ ਤਿਆਰ ਕੀਤੀ। ਜਦੋਂ ਸ਼ਰਦਾਈ ਤਿਆਰ ਹੋ ਗਈ ਤਾਂ ਸਤਿਗੁਰੂ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਹਾਜ਼ੂਰ, ਸ਼ਰਦਾਈ ਤਿਆਰ ਹੈ, ਹੁਣ ਕੀ ਹੁਕਮ ਹੈ? ਤਾਂ ਚੋਜੀ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਸਾਡੇ ਬਚਨ ਨੂੰ ਧਿਆਨ ਦੇ ਨਾਲ ਸੁਣਨਾ। ਗਰੀਬਨ ਵਾਜ ਸਤਿਗੁਰੂ ਕਹਿਣ ਲੱਗੇ, ਖਾਲਸਾ ਜੀ, ਤੁਸੀਂ ਅੱਜ ਇਸ ਸ਼ਰਦਾਈ ਨੂੰ ਪੀਣਾ ਨਹੀਂ ਹੈ, ਕੇਵਲ ਇਸ ਦੀਆਂ ਕੁਰਲੀਆਂ ਹੀ ਕਰਨੀਆਂ ਹਨ। ਸਾਰੇ ਸਿੰਘ ਹੈਰਾਨ ਨੇ, ਪਰ ਹੁਣ ਸਤਿਗੁਰੂ ਦਾ ਬਚਨ ਤੇ ਮੰਨਣਾ ਹੀ ਸੀ। ਸਾਰੇ ਸਿੰਘਾਂ ਨੇ ਬਾਟੇ ਭਰ ਲਏ, ਕੁਰਲੀਆਂ ਕਰ ਕਰਕੇ ਸ਼ਰਦਾਈ ਬਾਹਰ ਸੁੱਟ ਦਿੱਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸਿੰਘਾਂ ਨੂੰ ਸਵਾਲ ਕੀਤਾ, ਖਾਲਸਾ ਜੀ, ਕੋਈ ਆਈ ਸ਼ਾਂਤੀ? ਤਾਂ ਸਿੰਘਾਂ ਨੇ ਹੱਥ ਜੋੜੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਤਾਂ ਪੀ ਲੈਂਦੇ ਫਿਰ ਤਾਂ ਸ਼ਾਂਤੀ ਆ ਜਾਣੀ ਸੀ, ਪਰ ਅੱਜ ਪੀਣ ਦਾ ਹੁਕਮ ਨਹੀਂ ਸੀ, ਅਸਾਂ ਤਾਂ ਕੁਰਲੀਆਂ ਹੀ ਕੀਤੀਆਂ ਹਨ, ਜੇ ਪੀ ਲੈਂਦੇ ਤਾਂ ਸ਼ਾਂਤੀ ਆ ਜਾਂਦੀ, ਪਰ ਕੁਰਲੀਆਂ ਨਾਲ ਤਾਂ ਮਹਾਰਾਜ ਅੰਦਰਲੀ ਪਿਆਸ ਨਹੀਂ ਬੁੱਝ ਸਕਦੀ। ਚੋਜੀ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਖਾਲਸਾ ਜੀ, ਜਿਹੜੀ ਸਤਿਗੁਰੂ ਦੀ ਬਾਣੀ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਇਹ ਬਾਣੀ ਵੀ ਇੱਕ ਅੰਮ੍ਰਿਤ ਦੀ ਧਾਰ ਹੈ, ਇਹ ਵੀ ਇੱਕ ਮਿੱਠਾ ਸ਼ਰਬਤ ਹੈ। ਅਲੌਤੀ ਕਾ ਜੈਸੇ ਪਿਆ ਬਰੇਡਾ, ਜਿਨ ਪੀਆ ਤਿਸ ਜਾਣਿਆ। ਅਲੌਤੀ ਦਾ ਅਰਥ ਹੈ ਮਿਸ਼ਰੀ, ਮਿਸ਼ਰੀ ਪਾ ਕੇ ਸੋਹਣਾ ਸ਼ਰਬਤ ਤਿਆਰ ਕੀਤਾ ਹੋਵੇ, ਅਤੇ ਗਰਮੀ ਦਾ ਮੌਸਮ ਹੋਵੇ, ਪਿਆਸ ਵੀ ਬਹੁਤ ਲੱਗੀ ਹੋਵੇ, ਜਿਹੜਾ ਫਿਰ ਉਹ ਸ਼ਰਬਤ ਪੀਂਦਾ ਹੈ ਉਹਨੂੰ ਉਹਦੇ ਸਵਾਦ ਦਾ ਪਤਾ ਲੱਗਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਵੀ ਇੱਕ ਅੰਮ੍ਰਿਤ ਦੀ ਮਿੱਠੀ ਤਾਰ ਹੈ, ਜਿਸਨੇ ਇਹਨੂੰ ਪੀਤਾ ਹੈ, ਛਕਿਆ ਹੈ, ਉਹਨੂੰ ਹੀ ਅਸਲੀ ਮੋਖ ਦੁਆਰ ਦੀ ਪ੍ਰਾਪਤੀ ਹੋਈ ਹੈ। ਖਾਲਸਾ ਜੀ, ਤੁਸੀਂ ਕੇਵਲ ਗੁਰਬਾਣੀ ਨੂੰ ਪੜ੍ਹਦੇ ਹੋ, ਚੰਗੀ ਗੱਲ ਹੈ, ਗੁਰਬਾਣੀ ਪੜ੍ਹਨੀ ਅਤੇ ਗੁਰਬਾਣੀ ਸੁਣਨੀ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲਗਹਿ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਗੁਰਬਾਣੀ ਨੂੰ ਰਸਨਾ ਤੋਂ ਪੜ੍ਹਨਾ ਇਹ ਵੀ ਪਹਿਲੀ ਅਵਸਥਾ ਹੈ। ਫਿਰ ਇਸ ਬਾਣੀ ਨੂੰ ਮੱਧਮਾ ਬਾਣੀ ਦੁਆਰਾ ਪੜ੍ਹਨਾ ਇਹ ਦੂਜੀ ਅਵਸਥਾ ਹੈ। ਫਿਰ ਪਸੰਤੀ ਬਾਣੀ ਦੁਆਰਾ ਅੰਦਰੋਂ ਬਾਣੀ ਨੂੰ ਪੜ੍ਹਨਾ ਵਿਚਾਰਨਾ ਇਹ ਤੀਜੀ ਅਵਸਥਾ ਹੈ। ਫਿਰ ਪਰਾ ਬਾਣੀ ਦੁਆਰਾ ਬਾਣੀ ਦਾ ਜਾਪ ਕਰਨਾ, ਬਾਣੀ ਦਾ ਅਭਿਆਸ ਕਰਨਾ ਇਹ ਚੌਥੀ ਅਵਸਥਾ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜਿਵੇਂ ਆਪਾਂ ਆਪਣੇ ਮੁੱਖ ਤੋਂ ਪਾਣੀ ਪੀਂਦੇ ਹਾਂ, ਕੋਈ ਜੂਸ ਪੀਂਦੇ ਹਾਂ, ਕੋਈ ਸ਼ਰਬਤ ਪੀਂਦੇ ਹਾਂ, ਉਹ ਸਾਡੇ ਅੰਦਰ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਨੂੰ ਰਸਨਾ ਤੋਂ ਪੜ੍ਹਦੇ ਹਾਂ, ਇਹ ਬਾਣੀ ਸਾਡੇ ਅੰਦਰ ਜਾਣੀ ਚਾਹੀਦੀ ਹੈ, ਪਰ ਇਹ ਬਾਣੀ ਸਾਡੇ ਅੰਦਰ ਜਾਂਦੀ ਨਹੀਂ। ਇਹ ਬਾਣੀ ਸਾਡੀ ਰਸਨਾ 'ਤੇ ਹੀ ਮੂੰਹ ਤੱਕ ਹੀ ਸੀਮਤ ਰਹਿ ਜਾਂਦੀ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ, ਕੇਵਲ ਗੁਰਬਾਣੀ ਨੂੰ ਰਸਨਾ ਤੋਂ ਪੜ੍ਹਨਾ ਇਹ ਤਾਂ ਕੁਰਲੀਆਂ ਕਰਨ ਵਾਲੀ ਗੱਲ ਹੈ। ਜਦੋਂ ਕੋਈ ਇਸ ਬਾਣੀ ਨੂੰ ਪੀ ਲੈਂਦਾ, ਇਸ ਬਾਣੀ ਨੂੰ ਆਪਣੇ ਅੰਦਰ ਲੈ ਜਾਂਦਾ, ਫਿਰ ਉਹਨੂੰ ਅਸਲੀ ਬਾਣੀ ਦਾ ਰਸ, ਬਾਣੀ ਦਾ ਸਵਾਦ, ਬਾਣੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਸਿੰਘਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਹੁਣ ਕਿਰਪਾ ਕਰਕੇ ਇਹ ਵੀ ਦੱਸ ਦਿਓ ਕਿ ਬਾਣੀ ਅੰਦਰ ਕਿਵੇਂ ਜਾ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਖਾਲਸਾ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਦੋਂ ਵੀ ਗੁਰਬਾਣੀ ਪੜ੍ਹਨੀ ਹੋਵੇ, ਜਦੋਂ ਵੀ ਸਮਾਂ ਮਿਲੇ ਜਾਂ ਗੁਰਬਾਣੀ ਸੁਣਨੀ ਹੋਵੇ, ਤਾਂ ਹਜ਼ੂਰ ਕਹਿੰਦੇ ਮਨ ਦੇ ਵਿੱਚ ਪ੍ਰੇਮ ਜ਼ਰੂਰ ਹੋਣਾ ਚਾਹੀਦਾ। ਜੇ ਮਨ ਦੇ ਵਿੱਚ ਪ੍ਰੇਮ ਨਾ ਹੋਵੇ ਤਾਂ ਐਵੇਂ ਬੱਧਾ ਚੱਟੀ ਜੀ ਭਰੀ ਜਾਈਏ, ਉਹਦਾ ਕੋਈ ਬਹੁਤਾ ਲਾਭ ਨਹੀਂ ਹੈ। ਕਿਉਂਕਿ ਸਤਿਗੁਰੂ ਦੇ ਬਚਨ ਨੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਬੱਧਾ ਚੱਟੀ ਭਰਨ ਵਾਲਾ ਆਦਮੀ, ਕੋਈ ਵਿਗਾੜ ਦੇ ਵਿੱਚ ਬੰਦਾ ਫੜਿਆ ਹੋਵੇ, ਉਹਨੂੰ ਆਪਣੇ ਮਾਲਕ ਦਾ ਕੰਮ ਤਾਂ ਕਰਨਾ ਪੈਂਦਾ, ਚਾਹੇ ਅੰਦਰੋਂ ਗਾਲਾਂ ਹੀ ਕੱਢੀ ਜਾਵੇ, ਇਹ ਬੱਧਾ ਚੱਟੀ ਭਰਨ ਵਾਲੀ ਗੱਲ ਹੁੰਦੀ ਹੈ। ਪਰ ਜਿਹੜਾ ਆਪਾਂ ਖੁਸ਼ੀ ਨਾਲ ਕੋਈ ਕੰਮ ਕਰਦੇ ਹਾਂ, ਚਾਅ ਨਾਲ, ਉਤਸ਼ਾਹ ਦੇ ਨਾਲ ਬਾਣੀ ਪੜ੍ਹਦੇ ਹਾਂ, ਉਹਦਾ ਇੱਕ ਵੱਖਰਾ ਹੀ ਸਵਾਦ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਪ੍ਰੇਮ ਦੇ ਨਾਲ ਬਾਣੀ ਪੜ੍ਹੋ, ਬਾਣੀ ਤੁਹਾਡੇ ਅੰਦਰ ਵਸ ਜਾਵੇਗੀ। ਤੁਸੀਂ ਕਿਸੇ ਵੀ ਇੱਕ ਪੰਕਤੀ ਨੂੰ ਲੈ ਲਓ, ਬਾਰ ਬਾਰ ਉਸਨੂੰ ਪੜ੍ਹੀ ਜਾਓ, ਪੜ੍ਹੀ ਜਾਓ, ਫਿਰ ਤੁਹਾਨੂੰ ਰਸ ਆਉਣ ਲੱਗ ਜਾਵੇਗਾ। ਕੋਈ ਸ਼ਬਦ ਬਾਰ ਬਾਰ ਪੜ੍ਹੋ, ਕੋਈ ਬਾਣੀ ਬਾਰ ਬਾਰ ਪੜ੍ਹੋ, ਅਤੇ ਜਦੋਂ ਪ੍ਰੇਮ ਨਾਲ ਬਾਰ ਬਾਰ ਪੜ੍ਹੋਗੇ, ਤੁਹਾਨੂੰ ਉਹਦੇ ਵਿੱਚੋਂ ਰਸ ਆਵੇਗਾ। ਜਦੋਂ ਉਹ ਬਾਣੀ ਅੰਦਰ ਚਲੀ ਜਾਂਦੀ ਹੈ, ਫਿਰ ਅਸਲੀ ਆਨੰਦ ਬਣਦਾ ਹੈ। ਸਾਰੇ ਸਿੰਘਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਆਪ ਜੀ ਦੀ ਕਿਰਪਾ ਦੇ ਨਾਲ ਹੀ, ਗੁਰੂ ਦੀ ਰਹਿਮਤ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਗੁਰਸਿੱਖਾਂ ਨੇ ਇਹੀ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਪਰ ਕੋਈ ਗੱਲ ਨਹੀਂ ਬਣਦੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸਾਨੂੰ ਆਨੰਦ ਕਿਵੇਂ ਆ ਸਕਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਗਾਵਤ ਰਹਿ ਜੇ ਸਤਿਗੁਰ ਪਾਵੇ। ਇਹ ਗੁਰਮੁਖ ਦੀ ਅਵਸਥਾ ਹੈ। ਗੁਰਮੁਖ ਗਾਵਤ ਰਹੇ ਹਰ ਵੇਲੇ ਵਾਹਿਗੁਰੂ ਦਾ ਜਸ ਕਰਦਾ ਰਹਿੰਦਾ। ਗਾਵਤ ਰਹੇ ਜੇ ਸਤਿਗੁਰ ਭਾਵੈ, ਪਰ ਹਮੇਸ਼ਾ ਲਈ ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਪਰ ਉਹ ਗੁਣ ਹਮੇਸ਼ਾ ਲਈ ਤਾਂ ਹੀ ਗਾਈ ਜਾ ਸਕਦਾ ਹੈ ਜੇ ਸਤਿਗੁਰ ਭਾਵੈ, ਜੇ ਸਤਿਗੁਰੂ ਨੂੰ ਭਾਵੇ। ਇਹਦਾ ਮਤਲਬ ਇਹ ਹੈ, ਜੇ ਗੁਰਸਿੱਖ ਦਾ ਸਤਿਗੁਰੂ ਦੇ ਨਾਲ ਪਿਆਰ ਹੋਵੇ, ਗੱਲ ਤਾਂ ਪ੍ਰੇਮ ਦੀ ਹੈ ਨਾ, ਭਾਵੈ ਦਾ ਅਰਥ ਹੈ ਪ੍ਰੇਮ। ਜੇ ਸਤਿਗੁਰ ਭਾਵੈ, ਜੇ ਸਤਿਗੁਰੂ ਦਾ ਪ੍ਰੇਮ ਸਾਡੇ ਮਨ ਦੇ ਵਿੱਚ ਹੋਵੇ, ਤਾਂ ਹੀ ਅਸੀਂ ਸਤਿਗੁਰੂ ਨੂੰ ਭਾਵਾਂਗੇ। ਜੇ ਸਤਿਗੁਰੂ ਨੂੰ ਭਾ ਜਾਵੇ ਤਾਂ ਫਿਰ ਹੀ ਇਹ ਮਨੁੱਖ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ। ਮਨ ਤਨ ਰਾਤਾ ਨਾਮ ਸੁਹਾਵੈ, ਫਿਰ ਉਸਦਾ ਮਨ ਵੀ ਅਤੇ ਤਨ ਵੀ, ਜੋ ਸੁਹਾਵੈ ਦਾ ਅਰਥ ਹੈ ਸੋਭਨੀਕ, ਸੋਹਣਾ ਪਰਮੇਸ਼ਰ ਦਾ ਨਾਮ ਹੈ, ਉਹਦੇ ਵਿੱਚ ਰਾਤਾ ਦਾ ਅਰਥ ਰੰਗਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜੇ ਸਤਿਗੁਰੂ ਨੂੰ ਪਾ ਜਾਵੇ ਫਿਰ ਇਹ ਮਨੁੱਖ ਹਰ ਵੇਲੇ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ, ਅਤੇ ਜੇ ਸਤਿਗੁਰੂ ਨੂੰ ਪਾ ਜਾਵੇ ਉਹਦਾ ਮਨ ਵੀ ਤਨ ਵੀ ਉਸ ਸੁਹਾਵਣੇ ਸੋਹਣੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਭਾਵ ਸਤਿਗੁਰੂ ਦੀ ਕਿਰਪਾ ਨਾਲ ਹੀ ਨਾਮ ਅਤੇ ਕੀਰਤਨ ਦਾ ਅਸਲੀ ਰਸ ਪ੍ਰਾਪਤ ਹੁੰਦਾ ਹੈ। ਲਓ ਹੁਣ ਕੁਝ ਐਸੇ ਵੀ ਲੋਕ ਨੇ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਤਾਂ ਹੁੰਦਾ ਨਹੀਂ, ਬਾਣੀ ਜ਼ਰੂਰ ਪੜ੍ਹਦੇ ਨੇ, ਕੀਰਤਨ ਵੀ ਕਰਦੇ ਨੇ, ਪਰ ਉਹਨਾਂ ਨੂੰ ਉਹ ਰਸ ਨਹੀਂ ਆਉਂਦਾ। ਇਹਦਾ ਕੀ ਕਾਰਨ ਹੈ? ਲਾਉਣ ਉਹ ਕਾਰਨ ਬਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਾਨਣਾ ਪਾ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹੱਲਾ ਤੀਜਾ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵਹਿ ਬਿਰਥਾ ਜਾਏ।
ਗੌੜੀ ਰਾਗ ਦੀ ਗੁਆਰੇਰੀ ਜਾਤੀ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਉਸ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਹਜ਼ੂਰ ਕਹਿੰਦੇ ਇੱਕ ਗਾਵਤ ਰਹੇ, ਇੱਕ ਐਸੇ ਵੀ ਲੋਕ ਨੇ ਜਿਹੜੇ ਗਾਉਂਦੇ ਰਹਿੰਦੇ ਨੇ। ਬਹੁਤ ਸਾਰੇ ਇਹੋ ਜਿਹੇ ਰਾਗੀ ਵੀ ਹਨ, ਕੀਰਤਨੀਏ ਵੀ ਹਨ, ਕਈ ਗਵਈਏ ਵੀ ਹਨ, ਜਿਹੜੇ ਹਰ ਵੇਲੇ ਗਾਉਂਦੇ ਹੀ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਇੱਕ ਐਸੇ ਗੁਰੂ ਘਰ ਦੇ ਵੀ ਰਾਗੀ ਨੇ ਜਿਹੜੇ ਕੀਰਤਨ ਕਰਦੇ ਹੀ ਰਹਿੰਦੇ ਨੇ, ਮਨ ਸਾਧਨਾ ਪਾਏ, ਪਰ ਉਹਨਾਂ ਦੇ ਮਨ ਦੇ ਵਿੱਚ ਸਵਾਦ ਨਹੀਂ ਪ੍ਰਾਪਤ ਹੁੰਦਾ। ਇਹਦਾ ਕੀ ਕਾਰਨ ਹੈ? ਗੁਰਬਾਣੀ ਦਾ ਕੀਰਤਨ ਉਹ ਵੀ ਕਰਦੇ ਨੇ, ਹੋਰ ਵੀ ਸਾਰੇ ਕਰਦੇ ਨੇ, ਪਰ ਮਨ ਵਿੱਚ ਸਵਾਦ ਕਿਉਂ ਨਹੀਂ ਪ੍ਰਾਪਤ ਹੁੰਦਾ? ਇਹਦਾ ਕਾਰਨ ਸਤਿਗੁਰੂ ਅਗਲੀ ਪੰਕਤੀ ਵਿੱਚ ਦੱਸਦੇ ਹਨ, ਹਉਮੈ ਵਿੱਚ ਗਾਵੈ ਹੈ ਬਿਰਥਾ ਜਾਏ। ਉਹ ਜਿਹੜੇ ਅੱਛੇ ਅੱਛੇ ਰਾਗੀ ਨੇ, ਕੀਰਤਨੀਏ ਹਨ, ਉਹਨਾਂ ਨੂੰ ਆਪਣੇ ਗੁਣ ਦਾ ਹੰਕਾਰ ਹੁੰਦਾ ਵੀ ਅਸੀਂ ਬੜੇ ਵੱਡੇ ਕੀਰਤਨੀਏ ਹਾਂ, ਅਸੀਂ ਬਹੁਤ ਵੱਡੇ ਰਾਗੀ ਹਾਂ, ਹਉਮੈ ਵਿੱਚ ਗਾਵੈ ਹੈ। ਉਹ ਇਸ ਹਉਮੈ ਦੇ ਵਿੱਚ ਗਾਉਂਦੇ ਨੇ, ਬਿਰਥਾ ਜਾਏ। ਇਸੇ ਲਈ ਜਿਹੜਾ ਮਨੁੱਖ ਹਉਮੈ ਦੇ ਵਿੱਚ ਗਾਉਂਦਾ ਹੈ ਉਹਦਾ ਗਾਇਆ ਬੇਅਰਥ ਚਲਿਆ ਜਾਂਦਾ, ਉਹਨੂੰ ਰਸ ਨਹੀਂ ਆਉਂਦਾ, ਉਹਨੂੰ ਆਨੰਦ ਨਹੀਂ ਆ ਸਕਦਾ। ਅਤੇ ਜਿਹੜਾ ਹਉਮੈ ਤੋਂ ਰਹਿਤ ਨਿਰਮਾਣ ਹੋ ਕੇ, ਹਉਮੈ ਹੰਕਾਰ ਨੂੰ ਛੱਡ ਕੇ ਗੁਰੂ ਦੀ ਭਾਵਨਾ ਅਤੇ ਪਿਆਰ ਦੇ ਵਿੱਚ ਕੀਰਤਨ ਕਰੇ, ਉਹਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇੱਕ ਐਸੇ ਵੀ ਲੋਕ ਨੇ ਜਿਹੜੇ ਹਉਮੈ ਦੇ ਵਿੱਚ ਗਾਉਂਦੇ ਨੇ, ਪਰ ਉਹਨਾਂ ਨੂੰ ਕੋਈ ਬਾਣੀ ਦਾ ਰਸ, ਕੋਈ ਕੀਰਤਨ ਦਾ ਰਸ ਨਹੀਂ ਪ੍ਰਾਪਤ ਹੋ ਸਕਦਾ। ਜਿਹੜੇ ਹਉਮੈ ਨੂੰ ਛੱਡ ਕੇ ਗੁਰੂ ਕਰਦੇ ਆਪਣੇ ਆਪ ਨੂੰ ਕੂਕਰ ਜਾਣ ਕੇ ਕੀਰਤਨ ਕਰਦੇ ਹਨ, ਅਤੇ ਫਿਰ ਉਹਨਾਂ ਨੂੰ ਅਸਲੀ ਆਨੰਦ ਪ੍ਰਾਪਤ ਹੁੰਦਾ ਹੈ।
ਗਾਵਣ ਗਾਵਹਿ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਾਵਣ ਗਾਵ ਹੈ। ਸਹੀ ਅਰਥਾਂ ਵਿੱਚ ਉਹ ਕੀਰਤਨ ਕਰਦੇ ਹਨ ਜਿਨ ਨਾਮ ਪਿਆਰ, ਜਿਨ੍ਹਾਂ ਨੂੰ ਨਾਮ ਦਾ ਪਿਆਰ ਵੀ ਹੋਵੇ। ਇਹਦਾ ਮਤਲਬ ਇਹ ਹੈ ਜਿਨ੍ਹਾਂ ਦਾ ਅਮਲੀ ਜੀਵਨ ਵੀ ਹੁੰਦਾ ਹੈ, ਜਿਹੜੇ ਆਪ ਵੀ ਨਾਮ ਜਪਦੇ ਨੇ, ਸਿਮਰਨ ਕਰਦੇ ਹਨ, ਨਿਤਨੇਮ ਕਰਦੇ ਹਨ। ਜਦੋਂ ਤੁਸੀਂ ਉਹਨਾਂ ਦੀ ਰਸਨਾ ਤੋਂ ਕੀਰਤਨ ਸੁਣੋਗੇ, ਇੱਕ ਵੱਖਰਾ ਹੀ ਆਨੰਦ ਆਵੇਗਾ। ਹਜ਼ੂਰ ਕਹਿੰਦੇ ਨੇ, ਗਾਵਣ ਗਾਵਹਿ ਜਨ ਨਾਮ ਪਿਆਰ। ਸਹੀ ਅਰਥਾਂ ਵਿੱਚ ਉਹੀ ਗਾਵਣ ਦਾ ਅਰਥ ਹੈ ਕੀਰਤਨ ਗਾਉਂਦੇ ਹਨ ਜਿਨ੍ਹਾਂ ਨੂੰ ਨਾਮ ਦਾ ਪਿਆਰ ਲੱਗ ਜਾਂਦਾ ਹੈ। ਸਾਚੀ ਬਾਣੀ ਸ਼ਬਦ ਵਿਚਾਰ ਅਤੇ ਇਸ ਦੇ ਨਾਲ ਸੱਚੀ ਬਾਣੀ ਰਾਹੀਂ ਸ਼ਬਦ ਦੀ ਵਿਚਾਰ ਵੀ ਕਰਦੇ ਨੇ ਉਹ ਗੁਰਮੁਖ। ਜਦੋਂ ਗਾਉਂਦੇ ਨੇ ਉਹਨਾਂ ਦੇ ਗਾਉਣ ਦੇ ਵਿੱਚ ਇੱਕ ਵੱਖਰਾ ਹੀ ਸਵਾਦ ਹੁੰਦਾ ਹੈ।
ਗਾਵਤ ਰਹੇ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗਾਵਤ ਰਹੇ ਵੀ ਹਰ ਮਨੁੱਖ ਗਾਉਂਦਾ ਹੈ ਅਤੇ ਉਹਦੀ ਰੀਝ ਹੁੰਦੀ ਹੈ ਵੀ ਉਹ ਗਾਉਂਦਾ ਹੀ ਰਹੇ। ਕੀਰਤਨੀਆਂ ਦੀ, ਰਾਗੀਆਂ ਦੀ ਇਹ ਰੀਝ ਹੁੰਦੀ ਹੈ ਵੀ ਅਸੀਂ ਕੀਰਤਨ ਕਰਦੇ ਹੀ ਰਹੀਏ। ਪਰ ਸਤਿਗੁਰੂ ਕਹਿੰਦੇ ਨੇ ਗਾਵਤ ਰਹੇ, ਉਹ ਹਮੇਸ਼ਾ ਲਈ ਗਾਉਂਦਾ ਰਹਿੰਦਾ ਹੈ ਜੇ ਸਤਿਗੁਰ ਪਾਵੇ, ਜੇ ਉਹ ਸਤਿਗੁਰੂ ਦੇ ਮਨ ਨੂੰ ਪਾ ਜਾਵੇ। ਪਾਵ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਅਤੇ ਫਿਰ ਉਹ ਹਮੇਸ਼ਾ ਲਈ ਕੀਰਤਨ ਕਰਦੇ ਨੇ। ਆਮ ਤੌਰ 'ਤੇ ਇਹ ਵੀ ਸਾਡਾ ਖਿਆਲ ਬਣਿਆ ਹੁੰਦਾ ਹੈ, ਖਾਸ ਕਰਕੇ ਜਿਹੜੇ ਅਸੀਂ ਕੀਰਤਨੀਏ ਜਾਂ ਪ੍ਰਚਾਰਕ ਹਾਂ, ਬਈ ਜੇ ਸੰਗਤ ਆਵੇਗੀ ਤਾਂ ਅਸੀਂ ਕੀਰਤਨ ਕਰਨਾ ਹੈ, ਤਾਂ ਅਸੀਂ ਕਥਾ ਕਰਨੀ ਹੈ। ਪਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਦੋਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕਰਨਾ ਹੋਵੇ, ਕਥਾ ਵਿਚਾਰ ਪ੍ਰਚਾਰ ਕਰਨਾ ਹੋਵੇ, ਤਾਂ ਉਸ ਵੇਲੇ ਕਦੇ ਵੀ ਇਹ ਨਹੀਂ ਸੋਚਣਾ ਬਈ ਜੇ ਸੰਗਤ ਆਵੇਗੀ ਤਾਂ ਹੀ ਅਸੀਂ ਕੀਰਤਨ ਜਾਂ ਕਥਾ ਕਰਨੀ ਹੈ। ਜਦੋਂ ਤਰਲੋਕੀ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਅਸੀਂ ਬੈਠੇ ਹੋਈਏ ਅਤੇ ਸਾਨੂੰ ਹੋਰ ਕਿਸੇ ਪਾਸੇ ਦੇਖਣਾ ਹੀ ਨਹੀਂ ਚਾਹੀਦਾ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਬਾਣੀ, ਸਾਡਾ ਕੀਰਤਨ, ਸਾਡੀ ਕਥਾ ਸੁਣ ਰਹੇ ਨੇ ਅਤੇ ਸਾਨੂੰ ਹੋਰ ਨੂੰ ਸੁਣਾਉਣ ਦੀ ਲੋੜ ਹੀ ਕੋਈ ਨਹੀਂ ਹੈ, ਆਪੇ ਜਿਸ ਦੇ ਭਾਗਾਂ ਵਿੱਚ ਹੋਵੇ ਆ ਕੇ ਸੁਣ ਸਕਦਾ ਹੈ। ਇਹ ਇੱਕ ਸਿੱਖਿਆ ਸੀ। ਗਾਵਤ ਰਹੇ ਜੇ ਸਤਿਗੁਰ ਪਾਵੇ, ਹਜ਼ੂਰ ਕਹਿੰਦੇ ਉਹ ਹਮੇਸ਼ਾ ਲਈ ਗਾਉਂਦੇ ਰਹਿੰਦੇ ਨੇ, ਸੰਗਤ ਆਵੇ ਚਾਹੇ ਨਾ ਆਵੇ, ਉਹ ਗੁਰੂ ਨੂੰ ਖੁਸ਼ ਕਰਨ ਵਾਸਤੇ ਗਾਉਂਦੇ ਨੇ। ਹਜ਼ੂਰ ਕਹਿੰਦੇ ਨੇ ਹਮੇਸ਼ਾ ਲਈ ਉਹੀ ਗਾਉਂਦਾ ਰਹਿੰਦਾ ਜਿਹੜਾ ਸਤਿਗੁਰੂ ਨੂੰ ਪਾ ਜਾਵੇ, ਮਨ ਤਨ ਰਾਤਾ ਨਾਮ ਸੁਹਾਵੈ, ਉਹਦਾ ਮਨ ਵੀ ਅਤੇ ਤਨ ਵੀ ਸੁਹਾਵੈ ਦਾ ਅਰਥ ਹੈ ਜਿਹੜਾ ਸੁਹਾਵਣੇ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਇੱਕ ਗਾਵੈ ਇੱਕ ਭਗਤ ਕਰੇ, ਨਾਮ ਨਾ ਪਾਵੈ ਬਿਨ ਅਸਨੇ।
ਲਓ ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਇੱਕ ਗਾਵੈ ਹੈ, ਇੱਕ ਐਸੇ ਵੀ ਲੋਕ ਨੇ ਜਿਹੜੇ ਭਾਈ ਗਾਉਂਦੇ ਨੇ, ਬਾਣੀ ਵੀ ਗਾਉਂਦੇ ਨੇ, ਕੀਰਤਨ ਵੀ ਕਰਦੇ ਹਨ। ਇੱਕ ਭਗਤ ਕਰੇ, ਇੱਕ ਭਗਤੀ ਵੀ ਕਰਦੇ ਨੇ। ਇਹਦਾ ਮਤਲਬ ਇਹ ਹੈ ਬਈ ਉਹ ਕੀਰਤਨ ਵੀ ਕਰਦੇ ਨੇ ਅਤੇ ਨਾਲ ਬਾਣੀ ਵੀ ਪੜ੍ਹਦੇ ਨੇ। ਬਾਣੀ ਪੜ੍ਹਨੀ ਇਹ ਵੀ ਇੱਕ ਭਗਤੀ ਹੈ। ਇੱਕ ਗਾਉਂਦੇ ਵੀ ਹਨ ਅਤੇ ਨਾਲ ਬਾਣੀ ਵੀ ਪੜ੍ਹਦੇ ਨੇ, ਭਗਤੀ ਕਰਦੇ ਹਨ। ਨਾਮ ਨਾ ਪਾਵੇ ਹੈ ਬਿਨ ਅਸਨੇਹ, ਬਿਨਾਂ ਅਸਨੇਹ ਦਾ ਅਰਥ ਹੈ ਪ੍ਰੇਮ ਤੋਂ, ਉਹਨਾਂ ਨੂੰ ਨਾਮ ਨਹੀਂ ਪ੍ਰਾਪਤ ਹੋ ਸਕਦਾ। ਠੀਕ ਹੈ, ਜਿੰਨਾ ਮਰਜ਼ੀ ਕੀਰਤਨ ਕਰੀ ਜਾਓ, ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ, ਪਰ ਜਿੰਨਾ ਚਿਰ ਤੱਕ ਅੰਦਰੋਂ ਬਾਣੀ ਨਾਲ, ਗੁਰੂ ਦੇ ਨਾਲ ਪ੍ਰੇਮ ਨਹੀਂ ਹੋਵੇਗਾ ਤਾਂ ਸਾਨੂੰ ਨਾਮ ਨਹੀਂ ਪ੍ਰਾਪਤ ਹੋ ਸਕਦਾ। ਜਦੋਂ ਅੰਦਰ ਨਾਮ ਵਸ ਜਾਵੇ, ਫਿਰ ਬਾਣੀ ਪੜ੍ਹੀ ਵੀ ਕੀਰਤਨ ਕੀਤਾ ਵੀ ਸਾਡਾ ਸਫਲ ਹੈ ਅਤੇ ਬੜਾ ਹੀ ਸਾਡੇ ਲਈ ਆਨੰਦਦਾਇਕ ਬਣ ਸਕਦਾ ਹੈ।
ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਉਰਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗੁਰਮੁਖ ਨੇ ਉਹ ਸੱਚੀ ਭਗਤੀ ਕਰਦੇ ਨੇ, ਸੱਚੀ ਭਗਤੀ ਦਾ ਸਰੂਪ ਕੀ ਹੈ? ਗੁਰ ਸ਼ਬਦ ਪਿਆਰ। ਉਹ ਗੁਰੂ ਸ਼ਬਦ ਦੇ ਨਾਲ ਪਿਆਰ ਕਰਦੇ ਨੇ। ਜਿਹੜੇ ਗੁਰੂ ਸ਼ਬਦ ਦੇ ਨਾਲ ਪਿਆਰ ਕਰਦੇ ਨੇ, ਫਿਰ ਉਹਨਾਂ ਦੀ ਕੀਤੀ ਭਗਤੀ ਸੱਚੀ ਹੁੰਦੀ ਹੈ। ਆਪਣਾ ਪਿਰ ਰੱਖ ਹੈ ਸਦਾ ਉਰ ਧਾਰ, ਉਹ ਆਪਣੇ ਪਤੀ ਪਰਮੇਸ਼ਰ ਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਨੇ, ਕਿਉਂਕਿ ਗੁਰਮੁਖਾਂ ਦਾ ਜੀਵਨ ਸੁਹਾਗਣਾ ਵਰਗਾ ਹੁੰਦਾ। ਸੁਹਾਗਣ ਦੀ ਭਗਤੀ ਸੱਚੀ ਭਗਤੀ ਹੁੰਦੀ ਹੈ, ਉਸ ਦਾ ਪਤੀ ਨਾਲ ਸੱਚਾ ਪਿਆਰ ਹੁੰਦਾ। ਇਸੇ ਤਰ੍ਹਾਂ ਗੁਰਮੁਖਾਂ ਦੀ ਭਗਤੀ ਸੱਚੀ ਹੈ, ਕਿਉਂਕਿ ਗੁਰ ਸ਼ਬਦ ਪਿਆਰ, ਗੁਰੂ ਸ਼ਬਦ ਨਾਲ ਉਹਨਾਂ ਦਾ ਪਿਆਰ ਹੁੰਦਾ। ਆਪਣਾ ਪਿਰ ਰੱਖ ਹੈ ਸਦਾ ਉਰ ਧਾਰ, ਉਹ ਆਪਣੇ ਪਤੀ ਪਰਮੇਸ਼ਰ ਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ।
ਭਗਤ ਕਰੇ ਮੂਰਖ ਆਪ ਜਣਾਵਹਿ, ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵਹਿ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਐਸੇ ਵੀ ਪਖੰਡੀ ਲੋਕ ਨੇ ਭਗਤ ਕਰਹਿ, ਭਗਤੀ ਤਾਂ ਉਹ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ, ਮਾਲਾ ਵੀ ਫੇਰਦੇ ਨੇ, ਮੂਰਖ ਆਪ ਜਣਾਵਹਿ। ਪਰ ਉਹ ਐਸੇ ਮੂਰਖ ਨੇ, ਉਹ ਆਪਣੇ ਆਪ ਨੂੰ ਜਣਾਉਂਦੇ ਵੀ ਹਨ ਕਿ ਅਸੀਂ ਬਹੁਤੀ ਭਗਤੀ ਕਰਦੇ ਹਾਂ, ਤੈਨੂੰ ਪਤਾ ਮੈਂ ਤੇ 2 ਵਜੇ ਉੱਠ ਖੜਦਾ ਹਾਂ, ਮੈਂ ਤੇ ਇੰਨੇ ਪਾਠ ਕਰਦਾ ਹਾਂ, ਇੰਨਾ ਸਮਾਂ ਸਿਮਰਨ ਕਰਦਾ ਹਾਂ, ਇੰਨਾ ਸਮਾਂ ਸੰਗਤ ਦੀ ਹਾਜ਼ਰੀ ਭਰਦਾ ਹਾਂ। ਲਓ ਹਜ਼ੂਰ ਕਹਿੰਦੇ ਇਹ ਕੰਮ ਮੂਰਖਾਂ ਦਾ ਹੈ, ਭਗਤ ਕਰਾ ਹੈ। ਮੂਰਖ ਲੋਕ ਭਗਤੀ ਕਰਦੇ ਨੇ, ਪਰ ਉਹ ਆਪਣੇ ਆਪ ਨੂੰ ਜਣਾਉਂਦੇ ਵੀ ਹਨ। ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵਹਿ, ਉਹ ਨੱਚ ਨੱਚ ਕੇ ਟੱਪਦੇ ਨੇ ਅਤੇ ਬਹੁਤਾ ਦੁੱਖ ਵੀ ਪਾਉਂਦੇ ਨੇ। ਇਹ ਜਿਹੜਾ ਸ਼ਬਦ ਹੈ, ਇਸ ਪੰਕਤੀ ਤੋਂ ਪ੍ਰਤੀਤ ਹੁੰਦਾ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਸਧਾਰੀਆਂ ਦੇ ਪ੍ਰਥਾਏ ਉਚਾਰਨ ਕੀਤਾ ਹੈ। ਕਿਉਂ? ਜਿਹੜੇ ਰਾਸਧਾਰੀਏ ਲੋਕ ਸਨ, ਉਹ ਕਈ ਤਰ੍ਹਾਂ ਦੇ ਸੁਆਂਗ ਬਣਾ ਬਣਾ ਕੇ, ਕੋਈ ਰਾਧਾ ਦੇ, ਕੋਈ ਸਿਆਮ ਦੇ, ਕੋਈ ਬਲਭੱਦਰ ਦੇ, ਕੋਈ ਹੋਰ ਗੋਪੀਆਂ ਗਵਾਲਿਆਂ ਦੇ ਸੁਆਂਗ ਬਣਾ ਬਣਾ ਕੇ ਉਹ ਨੱਚਦੇ ਟੱਪਦੇ ਸਨ। ਉਹ ਕਹਿੰਦੇ ਅਸੀਂ ਇਹ ਕ੍ਰਿਸ਼ਨ ਜੀ ਦੀ ਭਗਤੀ ਕਰਦੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮੂਰਖ ਆਖਦੇ ਨੇ, ਕਹਿੰਦੇ ਜਿਹੜੇ ਐਸੀ ਦਿਖਾਵੇ ਦੀ ਭਗਤੀ ਕਰਦੇ ਨੇ, ਫਿਰ ਮੂਰਖ ਆਪਣੇ ਆਪ ਨੂੰ ਜਣਾਉਂਦੇ ਨੇ ਵੀ ਅਸੀਂ ਬਹੁਤ ਵੱਡੇ ਕਲਾਕਾਰ ਹਾਂ, ਨੱਚ ਨੱਚ ਟੱਪਹਿ, ਉਹ ਨੱਚ ਨੱਚ ਕੇ ਟੱਪਦੇ ਵੀ ਹਨ ਤੇ ਬਹੁਤਾ ਦੁੱਖ ਪਾਉਂਦੇ ਹਨ।
ਨੱਚੇ ਟੱਪੇ ਭਗਤ ਨਾ ਹੋਏ, ਸ਼ਬਦ ਮਰੈ ਭਗਤ ਬਾਏ ਜਨ ਸੋਏ।
ਲਾਹੌਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਗੁਰਮੁਖੋ, ਨੱਚਣ ਟੱਪਣ ਦੇ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਨੱਚਣਾ ਤੇ ਟੱਪਣਾ ਇਹ ਗੁਰਮਤਿ ਸੰਗੀਤ ਦੇ ਵਿੱਚ ਸਤਿਗੁਰੂ ਨੇ ਵਿਵਰਜਿਤ ਕੀਤਾ, ਕਿਉਂਕਿ ਸੰਗੀਤ ਦੇ ਵੈਸੇ 3 ਪੱਖ ਮੰਨੇ ਗਏ ਸਨ, ਗਾਇਨ, ਵਾਦਨ ਅਤੇ ਨਿਰਤ, ਨੱਚਣਾ। ਇਹ 3 ਪੱਖ ਸੰਗੀਤ ਦੇ ਚੱਲ ਰਹੇ ਸਨ ਅਤੇ ਹੁਣ ਵੀ ਚੱਲਦੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸੰਗੀਤ ਦੇ ਵਿੱਚੋਂ 2 ਪੱਖਾਂ ਨੂੰ ਸਵੀਕਾਰ ਕੀਤਾ, ਇੱਕ ਗਾਉਣਾ ਅਤੇ ਦੂਸਰਾ ਹੈ ਵਜਾਉਣਾ, ਅਤੇ ਨੱਚਣ ਨੂੰ ਛੱਡ ਦਿੱਤਾ, ਕਿਉਂਕਿ ਨੱਚਣ ਦੇ ਨਾਲ ਮਨ ਚੰਚਲ ਹੁੰਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਨੱਚਿਆ ਟੱਪਿਆ ਭਗਤ ਨਾ ਹੋਏ, ਵੀ ਬਹੁਤੀ ਚੰਚਲਤਾ ਕਰਕੇ ਨੱਚਣ ਟੱਪਣ ਦੇ ਨਾਲ ਭਗਤੀ ਨਹੀਂ ਹੋ ਸਕਦੀ, ਮਨ ਵਿੱਚੋਂ ਵਾਹਿਗੁਰੂ ਦਾ, ਗੁਰੂ ਦਾ ਪੈ ਨਹੀਂ ਰਹਿੰਦਾ। ਕਈ ਐਸੇ ਵੀ ਗੁਰੂ ਘਰ ਦੇ ਸੇਵਕ ਨੇ, ਪਤਾ ਲੱਗਿਆ ਕੁਛ ਇਹੋ ਜਿਹੇ ਵੀ ਪ੍ਰੇਮੀ ਸਿੱਖ ਹਨ, ਸਹਿਜਧਾਰੀ, ਉਹ ਗੁਰੂ ਮਹਾਰਾਜ ਦੇ ਸਾਹਮਣੇ ਵੀ ਕਈ ਵਾਰੀ ਉਹ ਨੱਚਦੇ ਟੱਪਦੇ ਨੇ, ਉਹ ਕਹਿੰਦੇ ਨੇ ਅਸੀਂ ਭਗਤੀ ਕਰਦੇ ਹਾਂ, ਪਰ ਇਹ ਸਤਿਗੁਰੂ ਦਾ ਹੁਕਮ ਹੈ, ਨੱਚਿਆ ਟੱਪਿਆ ਭਗਤ ਨਾ ਹੋਏ, ਬਈ ਗੁਰੂ ਦੇ ਸਾਹਮਣੇ ਨੱਚਣਾ ਟੱਪਣਾ ਇਹਦੇ ਨਾਲ ਗੁਰੂ ਪ੍ਰਸੰਨ ਨਹੀਂ ਹੋ ਸਕਦਾ, ਕਿਉਂਕਿ ਇਹਦੇ ਨਾਲ ਮਨ ਚੰਚਲ ਹੁੰਦਾ, ਦੇਖਣ ਵਾਲਿਆਂ ਦਾ ਵੀ, ਸੁਣਨ ਵਾਲਿਆਂ ਦਾ ਵੀ। ਇਸੇ ਲਈ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਅਡੋਲ ਹੋ ਕੇ ਅਤੇ ਬਾਣੀ ਪੜ੍ਹੋ, ਕੀਰਤਨ ਕਰੋ, ਕਥਾ ਕਰੋ, ਇਹਦੇ ਨਾਲ ਗੁਰੂ ਪ੍ਰਸੰਨ ਹੁੰਦਾ। ਪਰ ਨੱਚਿਆ ਟੱਪਿਆ ਭਗਤ ਨਾ ਹੋਏ, ਨੱਚਣ ਕੁੱਦਣ ਦੇ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ, ਸ਼ਬਦ ਮਰੈ ਭਗਤ ਪਾਏ ਜਨ ਸੋਏ। ਹਜ਼ੂਰ ਕਹਿੰਦੇ ਜਿਹੜਾ ਗੁਰੂ ਕੇ ਸ਼ਬਦ ਰਾਹੀਂ ਮਰ ਜਾਂਦਾ ਹੈ ਉਹੀ ਅਸਲੀ ਭਗਤੀ ਨੂੰ ਪ੍ਰਾਪਤ ਕਰਦਾ ਹੈ।
ਭਗਤ ਵਛਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਗਤ ਵਛਲ ਭਗਤੀ ਨਾਲ ਵਛਲ ਪਿਆਰ ਕਰਨ ਵਾਲਾ ਅਕਾਲ ਪੁਰਖ ਹੈ। ਉਹ ਭਗਤ ਵਛਲ ਅਕਾਲ ਪੁਰਖ ਵਾਹਿਗੁਰੂ ਆਪ ਹੀ ਅਸਲੀ ਭਗਤੀ ਕਰਵਾਉਂਦਾ ਹੈ, ਕਿਉਂਕਿ ਅਸਲੀ ਜਿਹੜੀ ਭਗਤੀ ਹੈ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਭਗਤ ਵਛਲ ਭਗਤ ਕਰਾਏ ਸੋਏ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਹ ਸੱਚੀ ਭਗਤੀ ਹੈ। ਉਹ ਭਗਤ ਵਛਲ ਆਪ ਹੀ ਜਿਸ ਪਾਸੋਂ ਭਗਤੀ ਕਰਵਾਵੇ ਉਹੀ ਸਹੀ ਅਰਥਾਂ ਵਿੱਚ ਭਗਤੀ ਕਰ ਸਕਦਾ ਹੈ।
ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਨਾਨਕ ਬਖਸੇ ਨਾਮ ਪਛਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਤੇ ਭਗਤ ਵਛਲ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਦੇ ਪਾਸੋਂ ਅਸਲੀ ਭਗਤੀ ਕਰਵਾਉਂਦਾ ਹੈ, ਸੱਚੀ ਭਗਤ ਵਿੱਚੋਂ ਆਪ ਖੋਏ। ਜਿਹੜੀ ਸੱਚੀ ਭਗਤੀ ਹੈ ਉਹ ਵਿੱਚੋਂ ਆਪਾ ਭਾਵ ਨੂੰ ਗਵਾ ਦਿੰਦੀ ਹੈ, ਭਾਵ ਮਨ ਵਿੱਚੋਂ ਹੰਕਾਰ ਚਲਿਆ ਜਾਂਦਾ। ਜੇ ਤਾਂ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਪ੍ਰਚਾਰ ਕਰਦੇ ਹਾਂ, ਤੁਹਾਡੇ ਮਨ ਦੇ ਵਿੱਚ ਹੰਕਾਰ ਪੈਦਾ ਹੁੰਦਾ ਹੈ ਵੀ ਅਸੀਂ ਬਹੁਤ ਵੱਡੇ ਰਾਗੀ ਹਾਂ, ਬਹੁਤ ਵੱਡੇ ਪ੍ਰਚਾਰਕ ਹਾਂ, ਫਿਰ ਤਾਂ ਸਮਝ ਲਓ ਤੁਹਾਡੀ ਭਗਤੀ ਗੁਰੂ ਨੂੰ ਪ੍ਰਵਾਨ ਨਹੀਂ ਹੈ। ਸੱਚੀ ਭਗਤੀ ਦਾ ਇਹ ਇੱਕ ਰਿਜ਼ਲਟ ਹੈ, ਜਦੋਂ ਅਸੀਂ ਸੱਚੀ ਭਗਤੀ ਕਰਾਂਗੇ ਵਿੱਚੋਂ ਆਪਾ ਪਾਵੋ ਗਵਾ ਦੇਵੇਗੀ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਹਜ਼ੂਰ ਕਹਿੰਦੇ ਹੋ ਮੇਰਾ ਵਾਹਿਗੁਰੂ ਸੱਚਾ ਅੰਤਰਜਾਮੀ ਹੈ, ਸਭ ਵਿਦ ਜਾਣੈ, ਉਹ ਸਭ ਵਿਧੀਆਂ ਤਰਕੀਬਾਂ ਨੂੰ ਜਾਣਦਾ ਹੈ। ਜਿਵੇਂ ਜਿਵੇਂ ਅਸੀਂ ਕਈ ਤਰ੍ਹਾਂ ਦੇ ਨਾਟਕ ਰਚਦੇ ਹਾਂ, ਕਈ ਤਰ੍ਹਾਂ ਦੇ ਪਖੰਡ ਰਚਦੇ ਹਾਂ, ਉਹ ਵਾਹਿਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਨਾਨਕ ਬਖਸ਼ੇ ਨਾਮ ਪਛਾਣੈ, ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਸਹੀ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦੇਵੇ ਨਾਮ ਪਛਾਣੈ, ਉਹ ਅਸਲੀ ਨਾਮ ਦੀ ਕਦਰੋ ਕੀਮਤ ਨੂੰ ਪਛਾਣ ਲੈਂਦਾ। ਜਿਸ ਨੂੰ ਵਾਹਿਗੁਰੂ ਸਿਫਤ ਸਲਾਹ ਦੀ ਦਾਤ ਬਖਸ਼ੇ ਉਹੀ ਅਸਲੀ ਨਾਮ ਨੂੰ ਪਛਾਣਦਾ, ਕਿਉਂਕਿ ਨਾਮ ਤੋਂ ਬਿਨਾਂ ਅਸਲੀ ਭਗਤੀ ਨਹੀਂ ਹੋ ਸਕਦੀ। ਸਿਮਰਨ ਤੋਂ ਬਿਨਾਂ ਕੀਰਤਨ ਕੀਤਾ ਵੀ ਸਾਡਾ ਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ। ਇਸੇ ਲਈ ਹਰ ਕੀਰਤਨੀਏ ਨੂੰ, ਹਰ ਰਾਗੀ ਸਿੰਘ ਨੂੰ, ਹਰ ਪ੍ਰਚਾਰਕ ਨੂੰ ਸਿਮਰਨ ਵੀ ਕਰਨਾ ਚਾਹੀਦਾ, ਸੱਚੀ ਭਗਤੀ ਵੀ ਕਰਨੀ ਚਾਹੀਦੀ ਹੈ। ਕੇਵਲ ਲੋਕਾਂ ਵਾਸਤੇ ਹੀ ਨਹੀਂ, ਆਪਣੇ ਲਈ ਵੀ ਕੁਛ ਕਰਨਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਸਾਨੂੰ ਉਪਦੇਸ਼ ਦਿੱਤਾ ਹੈ।
ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ।
ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਇਹ ਹੁਣ ਅੱਗੇ ਪੰਜਵਾਂ ਸ਼ਬਦ ਉਚਾਰਨ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਹਰ ਵਸੈ ਮਨ ਆਈ। ਰਹਾਉ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਖਸ਼ਣਾ ਚਾਹੇ ਉਹਨੂੰ ਵਡਿਆਈ ਦੇ ਦਿੰਦਾ। ਉਹ ਵਡਿਆਈ ਕਿਹੜੀ ਹੈ? ਉਹ ਹੈ ਨਾਮ ਦੀ ਵਡਿਆਈ। ਸਭ ਤੋਂ ਵੱਡੀ ਵਡਿਆਈ ਨਾਮ ਦੀ ਹੈ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਹਜ਼ੂਰ ਕਹਿੰਦੇ ਨੇ ਗੁਰਪ੍ਰਸਾਦ ਹਰ ਵਸੈ ਮਨ ਆਈ, ਜਿਸਨੂੰ ਵਾਹਿਗੁਰੂ ਬਖਸ਼ਣਾ ਚਾਹੇ ਉਹਨੂੰ ਨਾਮ ਦੀ ਵਡਿਆਈ ਦਿੰਦਾ, ਅਤੇ ਉਹ ਨਾਮ ਗੁਰੂ ਦੀ ਕਿਰਪਾ ਦੇ ਨਾਲ ਹੀ ਮਨ ਵਿੱਚ ਆ ਕੇ ਵੱਸਦਾ। ਹਰ ਦਾ ਅਰਥ ਹੈ ਹਰੀ ਦਾ ਨਾਮ, ਗੁਰੂ ਦੀ ਕਿਰਪਾ ਦੇ ਨਾਲ ਹੀ ਆ ਕੇ ਮਨ ਦੇ ਵਿੱਚ ਵੱਸਦਾ। ਇਸ ਲਈ ਸਾਨੂੰ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦੀ ਲੋੜ ਹੈ। ਗੁਰੂ ਦੀ ਕਿਰਪਾ ਦੇ ਪਾਤਰ ਅਸੀਂ ਕਿਵੇਂ ਬਣ ਸਕਦੇ ਹਾਂ? ਜਦੋਂ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਣਾ, ਤੇ ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਤੁਸੀਂ ਸਾਡੇ ਮਨ ਦੀ ਮਤ ਨੂੰ ਲੈ ਲਵੋ, ਆਪਣੀ ਮਤ ਦੇ ਦੇਵੋ। ਤੇ ਜਦੋਂ ਅਸੀਂ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰ ਲਈਏ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰਪ੍ਰਸਾਦ ਹਰ ਵਸੈ ਮਨ ਆਈ। ਤੇ ਜਿੰਨਾ ਚਿਰ ਤੱਕ ਅਸੀਂ ਆਪਣੀ ਮਤ ਨਹੀਂ ਛੱਡਦੇ, ਓਨਾ ਚਿਰ ਤੱਕ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ।